ਸੋਰਠ ਮਹੱਲਾ ਚੌਥਾ ਦੋ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ ਮਨਮੋਹ ਕਰਮ ਕਰੈ ਅਹੰਕਾਰੀ। ਪਿੱਛੇ ਜਿਹੜੇ 6 ਸ਼ਬਦ ਆਏ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ, ਇਹਨਾਂ ਦੇ ਵਿੱਚ ਆਪੇ ਆਪ ਦੀ ਅਵਸਥਾ ਨੂੰ ਗੁਰੂ ਮਹਾਰਾਜ ਨੇ ਪ੍ਰਗਟਾਇਆ ਸੀ। ਹੁਣ ਅੱਗੇ ਦੂਸਰੇ ਸ਼ਬਦ ਦੋ ਤੁਕੇ ਆਰੰਭ ਹੋ ਰਹੇ ਹਨ। ਇਹਨਾਂ ਦਾ ਵਿਸ਼ਾ ਸਬਜੈਕਟ ਵੱਖਰਾ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਫਰਮਾਉਂਦੇ ਹਨ, ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਜਬ ਸਤ ਸੰਗ ਪਏ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਰਹਾਓ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਸਾਨੂੰ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਅਤ ਪਿਆਰੀ ਬਹੁਤ ਪਿਆਰੀ ਲੱਗੀ। ਜਬ ਸਤ ਸੰਗ ਪਏ ਸਾਧੂ ਜਨ, ਇਹ ਕਦੋਂ ਵਾਹਿਗੁਰੂ ਦੀ ਪ੍ਰੀਤੀ ਪਿਆਰੀ ਲੱਗੀ? ਜਦੋਂ ਸਾਧੂ ਜਨਾਂ ਦੇ ਸਤਸੰਗ ਸਮਾਗਮ ਸਾਨੂੰ ਪ੍ਰਾਪਤ ਹੋ ਗਏ, ਜਦੋਂ ਗੁਰਮੁਖ ਮਹਾਂਪੁਰਖਾਂ ਦੀ ਸੰਗਤ ਵਿੱਚ ਚਲੇ ਗਏ, ਉਦੋਂ ਗੋਬਿੰਦ ਦੀ ਪ੍ਰੀਤ ਬਹੁਤ ਪਿਆਰੀ ਲੱਗੀ। ਫਿਰ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਨਾਲ ਗੁਰੂ ਨੇ ਵੀ ਮਿਹਰ ਕਰ ਦਿੱਤੀ। ਜਬ ਸਤਸੰਗ ਪਏ ਸਾਧੂ ਜਨ, ਜਦੋਂ ਸਾਧ ਰੂਪ ਆਪਣਾ ਤਨ ਧਾਰਿਆ, ਜਦੋਂ ਸਤਿਗੁਰੂ ਦੀ ਸਤਸੰਗਤ ਵਿੱਚ ਚਲੇ ਗਏ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਫਿਰ ਉਹ ਮੁਰਾਰੀ ਹੰਕਾਰ ਰੂਪੀ ਮੁਰਦੈਨ ਦਾ ਵੈਰੀ ਤੇ ਸ਼ਾਂਤੀ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਨੂੰ ਹਿਰਦੇ ਵਿੱਚੋਂ ਹੀ ਆ ਕੇ ਮਿਲ ਗਿਆ। ਜਦੋਂ ਗੁਰੂ ਦੀ ਸਤਸੰਗਤ ਪ੍ਰਾਪਤ ਹੋ ਗਈ, ਗੁਰੂ ਦੀ ਮਿਹਰ ਹੋ ਗਈ ਤੇ ਉਹ ਸ਼ਾਂਤੀ ਦੇਣ ਵਾਲਾ ਵਾਹਿਗੁਰੂ ਹਿਰਦੇ ਵਿੱਚੋਂ ਹੀ ਸਾਨੂੰ ਮਿਲ ਗਿਆ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ, ਵਸੀ ਰੱਬ ਹਿਆਲੀਐ ਜੰਗਲ ਕਿਆ ਟੂੰਡੇ ਹੈ। ਸਾਨੂੰ ਹਿਰਦੇ ਵਿੱਚੋਂ ਹੀ ਉਹ ਵਾਹਿਗੁਰੂ ਮਿਲ ਗਿਆ, ਅਥਵਾ ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਹਿਰਦੇ ਵਿੱਚੋਂ ਮਿਲ ਗਿਆ ਤੇ ਸ਼ਾਂਤ ਸਾਡਾ ਮਨ ਐਨ ਸ਼ਾਂਤ ਹੋ ਗਿਆ, ਜਿਵੇਂ ਮਨ ਤਨ ਸੀਤਲ ਠਾਰ ਗੜਾ। ਸਤਿਗੁਰੂ ਨੇ ਫਰਮਾਇਆ ਹੈ ਵੀ ਇਹ ਜਿਵੇਂ ਗੜਾ ਹੁੰਦਾ ਹੈ ਨਾ, ਬਹੁਤ ਠੰਡਾ ਹੁੰਦਾ, ਇਸੇ ਤਰ੍ਹਾਂ ਸਾਡਾ ਮਨ ਬਰਫ਼ ਵਾਂਗੂ ਗੜੇ ਵਾਂਗੂ ਠੰਡਾ ਠਾਰ ਹੋ ਗਿਆ। ਲੋਹਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ। ਜਿਹੜਾ ਮਨਮੁਖ ਆਦਮੀ ਹੈ ਉਹ ਹੰਕਾਰ ਦੇ ਵਿੱਚ ਕੰਮ ਕਰ ਰਿਹਾ ਸੀ, ਇਸੇ ਕਰਕੇ ਅਨਕ ਜਨਮ ਵਿਛੜੇ, ਅਨੇਕਾਂ ਜਨਮ ਹੀ ਵਿਛੜਿਆ ਰਿਹਾ ਤੇ ਦੁੱਖ ਪਾਇਆ ਤੇ ਇਸਨੇ ਦੁੱਖ ਵੀ ਬਹੁਤ ਭੋਗਿਆ। ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ। ਸਾਧੂ ਸਤਿਗੁਰੂ ਦੇ ਨਾਲ ਪਰਸਦਿਆਂ ਸਾਰ, ਸਤਿਗੁਰੂ ਨੂੰ ਮਿਲਦਿਆਂ ਸਾਰ ਹੀ ਪ੍ਰਭ ਪਾਇਆ ਤੇ ਵਾਹਿਗੁਰੂ ਪਰਮੇਸ਼ਵਰ ਨੂੰ ਇਸਨੇ ਪ੍ਰਾਪਤ ਕਰ ਲਿਆ, ਭਾਵ ਗੁਰੂ ਦੇ ਚਰਨਾਂ ਦੀ ਸ਼ੋ ਸਦਕਾ। ਤੇ ਹੁਣ ਇਸ ਜਗਿਆਸੂ ਨੇ ਵਾਹਿਗੁਰੂ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ। ਗੋਬਿੰਦ ਸ਼ਰਨ ਤੁਮਾਰੀ, ਹੇ ਵਾਹਿਗੁਰੂ ਜੀ, ਇਹ ਆਪ ਜੀ ਦੀ ਸ਼ਰਨ ਸਾਨੂੰ ਪ੍ਰਾਪਤ ਹੋਈ ਹੈ, ਭਾਵ ਜਦੋਂ ਗੁਰੂ ਮਿਲਿਆ ਤੇ ਗੁਰੂ ਦੇ ਨਾਲ ਮਿਲ ਕੇ ਅਸੀਂ ਪ੍ਰਭੂ ਨੂੰ ਪ੍ਰਾਪਤ ਕੀਤਾ ਤੇ ਹੁਣ ਗੋਬਿੰਦ ਜੀ ਆਪ ਜੀ ਦੀ ਸ਼ਰਨ ਵਿੱਚ ਹਮੇਸ਼ਾ ਲਈ ਪਏ ਰਹਿੰਦੇ ਹਾਂ। ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਜਬ ਸਤਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਰਹਾਉ ਹਜ਼ੂਰ ਫਰਮਾਉਂਦੇ ਹਨ, ਜਦੋਂ ਸਾਨੂੰ ਸਾਧੂ ਜਨਾਂ ਦੇ ਸਤਸੰਗ ਪ੍ਰਾਪਤ ਹੋ ਗਏ, ਜਦੋਂ ਮਹਾਂਪੁਰਖਾਂ ਦੇ ਸਮਾਗਮ ਸਾਨੂੰ ਪ੍ਰਾਪਤ ਹੋ ਗਏ, ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਬਹੁਤ ਪਿਆਰੀ ਲੱਗੀ। ਤੇ ਬਸ ਜਦੋਂ ਵਾਹਿਗੁਰੂ ਦੀ ਪ੍ਰੀਤੀ ਪਿਆਰੀ ਲੱਗ ਗਈ, ਹਿਰਦੈ ਮਿਲਿਆ ਸ਼ਾਂਤ ਮੁਰਾਰੀ, ਸਾਨੂੰ ਉਹ ਵਾਹਿਗੁਰੂ ਪਰਮੇਸ਼ਰ ਵੀ ਆ ਕੇ ਮਿਲ ਗਿਆ ਤੇ ਸਾਡੇ ਮਨ ਨੂੰ ਐਨ ਪੂਰਨ ਸ਼ਾਂਤੀ ਪ੍ਰਾਪਤ ਹੋ ਗਈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗੁਵਾਰੀ। ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਪੰਕਤੀ ਉਚਾਰਨ ਕਰ ਰਹੇ ਹਨ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਡੇ ਹਿਰਦੇ ਵਿੱਚ ਹਮੇਸ਼ਾ ਲਈ ਰਾਤ ਦਿਨ ਗੁਪਤ ਹੋ ਕੇ ਵਸ ਰਿਹਾ ਹੈ। ਤੇਰਾ ਭਾਵ ਨਾ ਬੁੱਝੇ ਹੈ ਗੁਵਾਰੀ, ਪਰ ਜਿਹੜੇ ਗੁਵਾਰੀ ਮੂਰਖ ਲੋਕ ਨੇ ਉਹ ਤੇਰਾ ਭਾਵ ਦਾ ਅਰਥ ਹੈ ਤੇਰੀ ਹੋਂਦ ਨੂੰ, ਤੇਰੇ ਹੋਣ ਨੂੰ, ਤੇਰੇ ਵਜੂਦ ਨੂੰ ਸਮਝ ਨਹੀਂ ਸਕਦੇ। ਕਿਉਂ ਤੂੰ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ? ਜਿਹੜੇ ਮਨਮੁਖ ਲੋਕ ਨੇ ਉਹ ਕਹਿੰਦੇ ਨੇ ਰੱਬ ਕਿੱਥੇ ਹੈ, ਉਹ ਉਸ ਨੂੰ ਅਨੁਭਵ ਨਹੀਂ ਕਰ ਸਕਦੇ। ਭਾਉ ਦਾ ਅਰਥ ਹੈ ਹੋਂਦ, ਭਾਉ ਦਾ ਅਰਥ ਹੈ ਹੋਣਾ, ਵੀ ਉਸ ਵਾਹਿਗੁਰੂ ਦੇ ਭਾਉ ਹੋਂਦ ਬਾਰੇ, ਉਹਦੇ ਹੋਣ ਬਾਰੇ, ਉਹਦੇ ਵਜੂਦ ਬਾਰੇ ਕੁਛ ਨਹੀਂ ਸਮਝ ਸਕਦੇ। ਪਰ ਕਰਨ ਦੇ ਅਨੁਸਾਰ ਭਾਉ ਦਾ ਅਰਥ ਪ੍ਰੇਮ ਵੀ ਹੁੰਦਾ ਹੈ, ਭਾਉ ਦਾ ਅਰਥ ਪ੍ਰਭਾਵ ਵੀ ਹੁੰਦਾ ਹੈ, ਭਾਉ ਦਾ ਹੋਰ ਵੀ ਕਈ ਅਰਥ ਹੁੰਦੇ ਨੇ, ਪਰ ਇੱਥੇ ਭਾਉ ਦਾ ਅਰਥ ਹੈ ਹੋਂਦ। ਤੇਰਾ ਭਾਉ ਨਾ ਬੁਝਾ ਹੈ ਗੁਵਾਰੀ, ਹੇ ਵਾਹਿਗੁਰੂ ਤੂੰ ਹਿਰਦੇ ਵਿੱਚ ਗੁਪਤ ਰੂਪ ਹੋ ਕੇ ਵਸ ਰਿਹਾ ਹੈ, ਜਿਵੇਂ ਦੁੱਧ ਵਿੱਚ ਘਿਓ, ਬਨਸਪਤੀ ਵਿੱਚ ਅੱਗ, ਤਿਲਾਂ ਵਿੱਚ ਤੇਲ, ਤੇ ਇਸੇ ਤਰ੍ਹਾਂ ਵਾਹਿਗੁਰੂ ਜਿਵੇਂ ਫੁੱਲ ਦੇ ਵਿੱਚ ਖੁਸ਼ਬੋ ਵਸਦੀ, ਤੂੰ ਵੀ ਗੁਪਤ ਰੂਪ ਹੋ ਕੇ ਵਸ ਰਿਹਾ ਹੈ। ਪਰ ਮੂਰਖ ਲੋਕ ਤੇਰੀ ਹੋਂਦ ਨੂੰ, ਤੇਰੇ ਵਜੂਦ ਨੂੰ, ਤੇਰੇ ਸਰੂਪ ਨੂੰ ਨਹੀਂ ਸਮਝ ਸਕਦੇ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੇ। ਸਤਿਗੁਰ ਪੁਰਖ ਮਿਲਿਆ, ਜਦੋਂ ਪੂਰਨ ਤੇ ਸੱਚਾ ਸਤਿਗੁਰੂ ਮਿਲ ਗਿਆ, ਉਹਦੀ ਕਿਰਪਾ ਦੇ ਨਾਲ ਪ੍ਰਭ ਪ੍ਰਗਟਿਆ, ਵਾਹਿਗੁਰੂ ਵੀ ਪ੍ਰਗਟ ਹੋ ਗਿਆ। ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢ ਲਈਦਾ, ਇਉਂ ਸਤਿਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਤੇ ਸਤਿਗੁਰੂ ਨੇ ਸਾਨੂੰ ਦੱਸ ਦਿੱਤਾ ਵੀ ਵਾਹਿਗੁਰੂ ਨੂੰ ਕਿਵੇਂ ਪ੍ਰਗਟ ਕਰਨਾ, ਜਿਵੇਂ ਧਰਤੀ ਵਿੱਚ ਪਾਣੀ ਹੈ ਉਹਨੂੰ ਕਿਵੇਂ ਕੱਢਣਾ, ਇਹ ਸਤਿਗੁਰੂ ਦੱਸਦੇ ਨੇ। ਦੁੱਧ ਵਿੱਚ ਘਿਓ ਹੈ ਉਹਨੂੰ ਕਿਵੇਂ ਕੱਢਣਾ, ਇਹਦੇ ਬਾਰੇ ਸਿਆਣੇ ਪੁਰਸ਼ ਸਾਨੂੰ ਸਮਝਾਉਂਦੇ ਨੇ। ਇਸੇ ਤਰ੍ਹਾਂ ਜਦੋਂ ਪੂਰਨ ਤੇ ਸੱਚਾ ਸਤਿਗੁਰੂ ਮਿਲਿਆ ਤੇ ਵਾਹਿਗੁਰੂ ਵੀ ਪ੍ਰਗਟ ਹੋ ਗਿਆ, ਗੁਣ ਗਾਵੈ ਗੁਣ ਵਿਚਾਰੀ, ਹੁਣ ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਗਾ ਵੀ ਰਹੇ ਹਾਂ ਤੇ ਨਾਲ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਵੀ ਕਰਦੇ ਹਾਂ। ਗੁਰਮੁਖ ਪ੍ਰਗਾਸ ਪਿਆ ਸ਼ਾਂਤ ਆਏ, ਦੁਰਮਤ ਬੁੱਧ ਨਿਵਾਰੇ। ਗੁਰਮੁਖ ਪ੍ਰਗਾਸ ਪਿਆ ਸ਼ਾਂਤ ਆਏ, ਗੁਰੂ ਦੀ ਕਿਰਪਾ ਦੁਆਰਾ ਦੇਵੀ ਗਿਆਨ ਦਾ ਚਾਨਣ ਹੋ ਗਿਆ ਤੇ ਮਨ ਨੂੰ ਸ਼ਾਂਤੀ ਆ ਗਈ। ਦੁਰਮਤ ਬੁੱਧ ਨਿਵਾਰੀ, ਜਿਹੜੀ ਖੋਟੀ ਮਤ ਵਾਲੀ ਬੁੱਧੀ ਸੀ ਉਹ ਹੁਣ ਅਸਾਂ ਨਿਵਿਰਤ ਕਰ ਦਿੱਤੀ ਹੈ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤਸੰਗਤ ਪੁਰਖ ਤੁਮਾਰੇ। ਹੇ ਅਕਾਲ ਪੁਰਖ, ਆਪ ਜੀ ਦੀ ਪਿਆਰੀ ਸਤਸੰਗਤ ਦੇ ਨਾਲ ਮਿਲ ਕੇ, ਗੁਰੂ ਦੀ ਸੋਭਤ ਵਿੱਚ ਬੈਠ ਕੇ ਆਤਮ ਬ੍ਰਹਮ ਚੀਨ ਸੁਖ ਪਾਇਆ। ਅਸੀਂ ਆਤਮਾ ਨੂੰ ਬ੍ਰਹਮ ਰੂਪ ਚੀਨ ਪਛਾਣ ਕੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ, ਆਤਮਾ ਪ੍ਰਾਤਮਾ ਏਕੋ ਕਰੇ। ਆਤਮਾ ਨੂੰ ਬ੍ਰਹਮ ਰੂਪ ਚੀਨ ਕੇ ਪਛਾਣ ਕੇ ਅਸੀਂ ਸਦੈਵੀ ਸੁਖ ਪ੍ਰਾਪਤ ਕਰ ਲਿਆ। ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ, ਜਨ ਕੋ ਕਿਰਪਾ ਪਈ ਤੁਮਾਰੇ। ਹੇ ਵਾਹਿਗੁਰੂ ਜੀ, ਪੁਰਖ ਹੈ ਪੁਰਖ ਮਿਲਿਆ, ਉਸ ਪੁਰਖ ਨੂੰ, ਉਸ ਮਹਾਂਪੁਰਖ ਨੂੰ, ਪੁਰਖ ਅਕਾਲ ਪੁਰਖ ਵਾਹਿਗੁਰੂ ਮਿਲ ਗਿਆ ਜਿਸ ਨੇ ਗੁਰ ਪਾਇਆ, ਗੁਰੂ ਨੂੰ ਪ੍ਰਾਪਤ ਕੀਤਾ ਸੀ। ਭਾਵ ਜਿਹੜੇ ਗੁਰੂ ਵਾਲੇ ਬਣੇ, ਉਹਨਾਂ ਮਹਾਂਪੁਰਖਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਪਰ ਗੁਰੂ ਕਿਹਨਾਂ ਨੂੰ ਮਿਲਿਆ? ਜਿਨ ਕੋ ਕਿਰਪਾ ਪਈ ਤੁਮਾਰੀ, ਜਿਨ੍ਹਾਂ ਤੇ ਹੇ ਵਾਹਿਗੁਰੂ ਜੀ ਆਪ ਜੀ ਦੀ ਮਿਹਰ ਹੋਈ, ਉਹਨਾਂ ਨੂੰ ਪੂਰਾ ਗੁਰੂ ਮਿਲਿਆ। ਤੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਉਹਨਾਂ ਮਹਾਂਪੁਰਖਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਨਾਨਕ ਅਤੁਲ ਸਹਿਜ ਸੁਖ ਪਾਇਆ, ਅੰਧਨ ਜਾਗਤ ਰਹਿ ਬਨਵਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੇ, ਅਤੁਲ ਦਾ ਅਰਥ ਹੈ ਤੋਲਣ ਤੋਂ ਰਹਿਤ, ਭਾਵ ਬਹੁਤ ਭਾਰੀ ਵੱਡਾ ਆਤਮਕ ਸੁਖ ਪ੍ਰਾਪਤ ਕਰ ਲਿਆ। ਅੰਧਨ ਜਾਗਤ ਰਹਿ ਬਨਵਾਰੀ, ਸਤਿਗੁਰੂ ਫਰਮਾਉਂਦੇ ਨੇ ਉਹ ਦਿਨ ਰਾਤ ਹੀ ਮਹਾਂਪੁਰਖ ਜਾਗਦੇ ਰਹਿੰਦੇ ਨੇ। ਬਨਵਾਰੀ, ਉਹ ਸੰਸਾਰ ਬਾਗ ਦਾ ਮਾਲੀ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਮਿਲ ਜਾਂਦਾ ਹੈ, ਕਿਉਂਕਿ ਜਿਹੜੇ ਦਿਨ ਰਾਤ ਜਾਗਦੇ ਨੇ, ਪਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ, ਜਿਹੜੇ ਮਨ ਕਰਕੇ ਸੁਰਤ ਕਰਕੇ ਹਮੇਸ਼ਾ ਲਈ ਜਾਗਦੇ ਨੇ, ਤੇ ਫਿਰ ਉਹਨਾਂ ਨੂੰ ਪਰਮੇਸ਼ਰ ਮਿਲ ਜਾਂਦਾ ਹੈ। ਸੋਰਠ ਮਹੱਲਾ ਚੌਥਾ ਹਰਸ਼ੋ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਏ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਮੁਖ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਉਹ ਅਰਦਾਸ ਬੇਨਤੀ ਕਿਹੋ ਜੀ ਹੈ? ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਐ ਮੇਰੇ ਵਾਹਿਗੁਰੂ, ਤੁਸੀਂ ਆਪਣੀ ਬਖਸ਼ਿਸ਼ ਦਾ ਜਲ ਹੈ ਉਹ ਹੈ ਵਾਹਿਗੁਰੂ ਦਾ ਨਾਮ, ਤੇ ਉਹ ਕਿਰਪਾ ਕਰਕੇ ਸਾਨੂੰ ਦੇ ਦਿਓ। ਹਉ ਅੰਤਰ ਨਾਮ ਮੰਗਾਂ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ। ਮੈਂ ਆਪਣੇ ਅੰਦਰ ਭਾਵ ਆਪਣੇ ਅੰਦਰੋਂ ਮਨ ਦੇ ਨਾਲ ਦਿਨ ਰਾਤ ਆਪ ਜੀ ਦੇ ਨਾਮ ਨੂੰ ਹੀ ਮੰਗਦਾ ਹਾਂ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ। ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਇਹ ਨਾਮ ਹੀ ਤੁਹਾਡੇ ਪਿਆਰ ਵਾਲੀ ਅਵਸਥਾ ਹੈ, ਪਿਆਰ ਵਾਲੀ ਬਖਸ਼ਿਸ਼ ਹੈ, ਇਹ ਕਿਰਪਾ ਕਰਕੇ ਮੈਨੂੰ ਦਿਓ। ਨਾਮੇ ਹੀ ਸ਼ਾਂਤ ਪਾਈ, ਕਿਉਂਕਿ ਨਾਮ ਦੁਆਰਾ ਹੀ ਸਾਨੂੰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਕਿਰਪਾ ਕਰਕੇ ਸਾਨੂੰ ਆਪਣੀ ਬਖਸ਼ਿਸ਼ ਦਾ ਜਲ ਵਾਹਿਗੁਰੂ ਦਾ ਨਾਮ ਦੇ ਦਿਓ। ਜਿਵੇਂ ਪਪੀਹਾ ਸਵੰਤੀ ਬੂੰਦ ਲਈ ਪ੍ਰਿਓ ਪ੍ਰਿਓ ਕਰਦਾ ਹੈ, ਇਸੇ ਤਰ੍ਹਾਂ ਤੁਸੀਂ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਹਰਸ਼ੋ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਏ। ਉਸ ਵਾਹਿਗੁਰੂ ਦੇ ਨਾਲ ਪ੍ਰੀਤੀ ਹੋਣ ਕਰਕੇ ਅੰਦਰੋਂ ਸਾਡਾ ਮਨ ਹਿਰਦਾ ਉਸ ਪ੍ਰਭੂ ਦੇ ਪ੍ਰੇਮ ਦੇ ਵਿੱਚ ਵਿੰਨਿਆ ਗਿਆ ਹੈ, ਹਰ ਬਿਨ ਰਹਿਣ ਨਾ ਜਾਈ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਡੇ ਕੋਲੋਂ ਰਿਹਾ ਨਹੀਂ ਜਾਂਦਾ। ਜਿਉ ਮਛਲੀ ਬਿਨ ਨੀਰੈ ਬਿਨ ਸੈ ਤਿਉ ਨਾਮੈ ਬਿਨ ਮਰ ਜਾਏ। ਉਸ ਨਾਮ ਦੇ ਨਾਲ ਸਾਡਾ ਇੰਨਾ ਪਿਆਰ ਹੈ ਜਿੰਨਾ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ। ਜੋ ਰੱਤੇ ਸਹਿ ਆਪਣਾ ਤਿੰਨ ਪਾਵੈ ਸਭ ਕੋਈ। ਜਿਉ ਮਛਲੀ ਬਿਨ ਪਾਣੀਆ ਕਿਉ ਜੀਵਨ ਪਾਵੈ। ਜਿਉ ਮਛਲੀ ਬਿਨ ਨੀਰੈ ਬਿਨ ਸਹਿ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ ਤੇ ਉਹ ਨਾਮੈ ਬਿਨ ਮਰ ਜਾਈ, ਇਸੇ ਤਰ੍ਹਾਂ ਮੈਂ ਨਾਮ ਤੋਂ ਬਿਨਾਂ ਮਰ ਜਾਂਦਾ ਹਾਂ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਹਉ ਅੰਤਰ ਨਾਮ ਮੰਗਾਂ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਏ ਰਹਾਉ। ਐ ਮੇਰੇ ਵਾਹਿਗੁਰੂ ਜੀ, ਤੁਸੀਂ ਆਪਣੀ ਕਿਰਪਾ ਦਾ ਜਲ, ਬਖਸ਼ਿਸ਼ ਦਾ ਜਲ ਉਹ ਹੈ ਵਾਹਿਗੁਰੂ ਦਾ ਨਾਮ, ਉਹ ਮੇਰੇ ਮੁਖ ਦੇ ਵਿੱਚ ਪਾ ਦਿਓ। ਮੈਂ ਤੇ ਆਪਣੇ ਅੰਦਰ ਹਿਰਦੇ ਵਿੱਚੋਂ ਦਿਨ ਰਾਤ ਨਾਮ ਨੂੰ ਹੀ ਮੰਗਦਾ ਹਾਂ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ। ਨਾਮੇ ਹੀ ਸ਼ਾਂਤ ਪਾਈ, ਨਾਮ ਦੁਆਰਾ ਹੀ ਮੈਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਿਉ ਚਾਤਰਕ ਜਲ ਬਿਨ ਬਿਲ ਲਾਵੈ ਬਿਨ ਜਲ ਪਿਆਸ ਨਾ ਜਾਏ। ਪਹਿਲਾਂ ਮੱਛੀ ਦਾ ਦ੍ਰਿਸ਼ਟਾਂਤ ਦਿੱਤਾ ਸੀ, ਹੁਣ ਪਪੀਹੇ ਦਾ ਦਿੰਦੇ ਨੇ। ਜਿਵੇਂ ਚਾਤਰਕ ਪਪੀਹਾ ਪੰਛੀ ਜਲ ਬਿਨ ਬਿਲ ਲਾਵੈ, ਉਹ ਸਵੰਤੀ ਬੂੰਦ ਤੋਂ ਬਿਨਾਂ ਹਮੇਸ਼ਾ ਲਈ ਬਿਲ ਲਾਵੈ, ਉਹ ਪ੍ਰਿਓ ਪ੍ਰਿਓ ਰੱਟਦਾ ਰਹਿੰਦਾ। ਜਿਵੇਂ ਪਪੀਹਾ ਸਵੰਤੀ ਬੂੰਦ ਤੋਂ ਬਿਨਾਂ ਪੁਕਾਰਦਾ ਹੈ, ਬਿਨ ਜਲ ਪਿਆਸ ਨਾ ਜਾਏ, ਬਿਨਾਂ ਸਵੰਤੀ ਬੂੰਦ ਤੋਂ ਉਹਦੀ ਪਿਆਸ ਨਹੀਂ ਜਾ ਸਕਦੀ। ਗੁਰਮੁਖ ਜਲ ਪਾਵੈ ਸੁਖ ਸਹਿਜੇ ਹਰਿਆ ਭਾਏ ਸੁਭਾਈ। ਇਸੇ ਤਰ੍ਹਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਜਦੋਂ ਇਹ ਜਗਿਆਸੂ ਰੂਪ ਪਪੀਹਾ ਵਾਹਿਗੁਰੂ ਦੇ ਨਾਮ ਰੂਪੀ ਜਲ ਨੂੰ, ਸਵੰਤੀ ਬੂੰਦ ਨੂੰ ਪ੍ਰਾਪਤ ਕਰ ਲੈਂਦਾ ਹੈ ਸੁਖ ਸਹਿਜੇ, ਫਿਰ ਉਹਨੂੰ ਸੁਤੇ ਸਿੱਧ ਹੀ ਆਤਮਕ ਸੁਖ ਪ੍ਰਾਪਤ ਹੋ ਜਾਂਦਾ। ਹਰਿਆ ਪਾਏ ਸੁਭਾਈ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਾਏ ਪ੍ਰੇਮ ਕਰਕੇ ਸੁਭਾਈ ਸੁਭਾਵਕ ਸੁਤੇ ਸਿੱਧ ਹੀ ਹਰਾ ਭਰਾ ਹੋ ਜਾਂਦਾ। ਇਸ ਨੂੰ ਖੁਸ਼ੀਆਂ ਤੇ ਖੇੜੇ ਵਿਗਾਸ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਨਮੁਖ ਭੁੱਖੇ ਦਹਿ ਦਿਸ ਡੋਲਾ ਹੈ ਬਿਨ ਨਾਵੈ ਦੁੱਖ ਪਾਏ। ਜਿਹੜੇ ਮਨਮੁਖ ਲੋਕ ਨੇ ਉਹ ਭੁੱਖੇ ਹੋਏ ਦਹਿ ਦਿਸ ਡੋਲਾ 200 ਦਿਸ਼ਾ ਦੇ ਵਿੱਚ ਭਟਕਦੇ ਫਿਰਦੇ ਨੇ। ਮਨਮੁਖ ਲੋਕ ਜਿਹੜੇ ਅੰਦਰੋਂ ਭੁੱਖੇ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਜਿਨ੍ਹਾਂ ਨੂੰ ਨਾਮ ਨਹੀਂ ਪ੍ਰਾਪਤ ਹੁੰਦਾ ਉਹ ਅੰਦਰੋਂ ਭੁੱਖੇ ਹੀ ਰਹਿੰਦੇ ਨੇ। ਸਹਿਸ ਕਟੇ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਉਹ ਮਨਮੁਖ ਲੋਕ ਭੁੱਖੇ ਹੋਏ 200 ਦਿਸ਼ਾ ਵਿੱਚ ਡੋਲਦੇ ਨੇ, ਬਿਨ ਨਾਵੈ ਦੁੱਖ ਪਾਈ। ਉਹ ਨਾਮ ਤੋਂ ਬਿਨਾਂ ਹਮੇਸ਼ਾ ਲਈ ਦੁੱਖ ਹੀ ਪਾਉਂਦੇ ਹਨ। ਜਨਮ ਮਰੈ ਫਿਰ ਜੋਨੀ ਆਵੈ ਦਰਗਹਿ ਮਿਲੈ ਸਜਾਈ। ਹਜ਼ੂਰ ਫਰਮਾਉਂਦੇ ਨੇ ਫਿਰ ਉਹ ਨਾਮ ਤੋਂ ਬਿਨਾਂ ਜੰਮਦੇ ਮਰਦੇ ਨੇ, ਫਿਰ ਬਾਰ ਬਾਰ ਜੋਨੀਆਂ ਵਿੱਚ ਆਉਂਦੇ ਨੇ, ਦਰਗਹਿ ਮਿਲੈ ਸਜਾਈ, ਫਿਰ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸਜ਼ਾ ਮਿਲਦੀ ਹੈ। ਕਿਰਪਾ ਕਰਹਿ ਤਾਂ ਹਰ ਗੁਣ ਗਾਵੈ ਹੈ ਹਰ ਰਸ ਅੰਤਰ ਪਾਈ। ਹਜ਼ੂਰ ਫਰਮਾਉਂਦੇ ਨੇ ਜੇ ਵਾਹਿਗੁਰੂ ਆਪਣੀ ਕਿਰਪਾ ਕਰੇ, ਜੇ ਤੂੰ ਕਿਰਪਾ ਕਰ ਦੇਵੇਂ ਤਾਂ ਹਰ ਗੁਣ ਗਾਵੈ, ਤਾਂ ਹੀ ਅਸੀਂ ਵਾਹਿਗੁਰੂ ਦੇ ਗੁਣ ਗਾ ਸਕਦੇ ਹਾਂ। ਹਰ ਰਸ ਅੰਤਰ ਪਾਈ ਤੇ ਤਾਂ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਅਸੀਂ ਆਪਣੇ ਅੰਦਰੋਂ ਪ੍ਰਾਪਤ ਕਰ ਸਕਦੇ ਹਾਂ। ਜੇ ਵਾਹਿਗੁਰੂ ਤੂੰ ਕਿਰਪਾ ਕਰੇ ਤਾਂ ਤੇਰੇ ਗੁਣ ਗਾਏ ਜਾ ਸਕਦੇ ਨੇ, ਤੇ ਤੇਰੇ ਗੁਣ ਗਾ ਕੇ ਤੇ ਫਿਰ ਅੰਦਰੋਂ ਨਾਮ ਰਸ ਨੂੰ ਪ੍ਰਾਪਤ ਕੀਤਾ ਜਾ ਸਕਦਾ। ਨਾਨਕ ਦੀਨ ਦਇਆਲ ਭਏ ਹੈ ਤ੍ਰਿਸ਼ਨਾ ਸ਼ਬਦ ਬੁਝਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਸਾਡੇ ਗਰੀਬਾਂ ਤੇ ਵਾਹਿਗੁਰੂ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਹੋ ਗਏ ਹਨ। ਤ੍ਰਿਸ਼ਨਾ ਸ਼ਬਦ ਬੁਝਾਈ, ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ, ਇਹ ਨਾਮ ਬਾਣੀ ਦਾ ਅੰਮ੍ਰਿਤ ਬਖਸ਼ਿਸ਼ ਕਰਕੇ ਸਾਡੀ ਤ੍ਰਿਸ਼ਨਾ ਦੀ ਪਿਆਸ ਬੁਝਾ ਦਿੱਤੀ, ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ। ਜਦੋਂ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ ਤੇ ਫਿਰ ਉਸਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਨਾਮ ਬਾਣੀ ਦਾ ਪਿਆਰ ਲੱਗ ਜਾਂਦਾ ਹੈ ਤੇ ਨਾਮ ਬਾਣੀ ਦੇ ਅੰਮ੍ਰਿਤ ਜਲ ਦੇ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਸੋਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਹੁਣ ਅੱਗੇ ਸੋਠ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇਹ ਪੰਚ ਪਦਾ ਸ਼ਬਦ ਆ ਰਿਹਾ ਹੈ, ਇਹ ਅਖੀਰਲਾ ਸ਼ਬਦ ਹੀ ਹੈ। ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਤੇ ਨਾਲ ਕੁਛ ਯਾਚਨਾ ਵੀ ਕੀਤੀ ਹੈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਐ ਮੇਰੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਤੂੰ ਆਪਣੇ ਦਾਸ ਨੂੰ ਇਹ ਵਡਿਆਈ ਬਖਸ਼ਿਸ਼ ਕਰ ਦੇ। ਕਿਹੜੀ ਵਡਿਆਈ? ਕਿ ਦੁਨੀਆਂ ਦੀ ਕੋਈ ਪਦਵੀ, ਕੋਈ ਮਾਇਆ ਦੀ ਵਡਿਆਈ ਨਹੀਂ, ਗੁਰਮਤ ਰਾਮ ਨਾਮ ਪ੍ਰਗਟ ਹੋ ਸਦਾ ਰਹੋ ਸਰਣਾਈ ਰਹਾਉ। ਹੇ ਵਾਹਿਗੁਰੂ ਜੀ, ਗੁਰੂ ਦੁਆਰਾ ਵਾਹਿਗੁਰੂ ਦਾ ਨਾਮ ਮੇਰੇ ਅੰਦਰੋਂ ਪ੍ਰਗਟ ਕਰ ਦਿਓ, ਇਹ ਵਡਿਆਈ, ਨਾਮ ਦੀ ਵਡਿਆਈ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ। ਸਦਾ ਰਹੋ ਸਰਣਾਈ ਤੇ ਹਮੇਸ਼ਾ ਲਈ ਮੈਂ ਤੁਹਾਡੀ ਸ਼ਰਨ ਵਿੱਚ ਪਿਆ ਰਵਾਂ, ਇਹ ਕਿਰਪਾ ਕਰੋ। ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਚਰ ਚਰੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਚਰ, ਇਹਨੂੰ ਖਾਣਾ ਬਹੁਤ ਔਖਾ ਹੈ। ਨਾ ਵਖਰ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ, ਆਖਣ ਔਖਾ ਸਾਚਾ ਨਾ। ਅਚਰ ਚਰੈ, ਜਿਹੜੀ ਨਾ ਖਾਧੀ ਜਾਣ ਵਾਲੀ ਵਸਤੂ ਕੀ ਹੈ? ਵਾਹਿਗੁਰੂ ਦਾ ਨਾਮ। ਅਸੀਂ ਹੋਰ ਸਾਰੇ ਕੰਮ ਕਰ ਲੈਣੇ ਹਾਂ ਪਰ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ। ਅਚਰ ਚਰੈ, ਜਿਹੜੀ ਨਾ ਖਾਧੀ ਜਾਣ ਵਾਲੀ ਵਸਤੂ ਵਾਹਿਗੁਰੂ ਦੇ ਨਾਮ ਨੂੰ ਚਰੈ ਦਾ ਅਰਥ ਖਾਂਦਾ ਹੈ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ, ਤਾਂ ਸਿੱਧ ਹੋਈ, ਤਾਂ ਉਸਨੂੰ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਹੋ ਜਾਂਦੀ। ਸਿੱਧ ਦਾ ਅਰਥ ਸਫਲਤਾ, ਕਾਮਯਾਬੀ ਮਿਲ ਜਾਂਦੀ ਹੈ। ਸਿੱਧੀ ਤੇ ਬੁੱਧ ਪਾਈ ਤੇ ਉਸ ਜੀਵਨ ਦੀ ਸਫਲਤਾ ਤੋਂ ਬਾਅਦ ਤੇ ਉਸਨੂੰ ਆਤਮ ਵਿਸ਼ੈਣੀ ਬੁੱਧੀ ਵੀ ਪਾਈ ਪ੍ਰਾਪਤ ਹੋ ਜਾਂਦੀ ਹੈ। ਇਹ ਹੈ ਸਿਧਾਂਤਕ ਅਰਥ। ਬਾਕੀ ਵਿਦਵਾਨਾਂ ਨੇ ਇਸ ਪੰਕਤੀ ਦੇ ਹੋਰ ਵੀ ਕਈ ਤਰੀਕਿਆਂ ਨਾਲ ਅਰਥ ਕੀਤੇ ਨੇ। ਅਚਰ ਚਰੈ, ਜਿਹੜੇ ਕਾਮ ਆਦਿਕ ਵਿਕਾਰ ਨੇ ਉਹ ਵੀ ਅਚਰ ਨੇ, ਉਹਨਾਂ ਨੂੰ ਵੀ ਖਾਣਾ, ਉਹਨਾਂ ਨੂੰ ਨਾਸ ਕਰਨਾ ਵੀ ਬਹੁਤ ਔਖਾ ਹੈ। ਪਰ ਜਿਹੜਾ ਇਹਨਾਂ ਕਾਮ ਆਦਿਕ ਆਚਾਰ ਵਸਤੂਆਂ ਨੂੰ ਚਰ ਲੈਂਦਾ, ਇਹਨਾਂ ਨੂੰ ਅਭਾਵ ਕਰ ਦਿੰਦਾ ਤਾਂ ਸਿੱਧ ਹੋਈ, ਤਾਂ ਉਸਨੂੰ ਅੰਤਹਿਕਰਨ ਦੀ ਸ਼ੁੱਧੀ ਰੂਪ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਤੇ ਉਹ ਸਿੱਧੀ ਤੋਂ ਅੱਗੇ ਬੁੱਧ ਪਾਈ, ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਸਿਮਰਨ ਵਾਲੀ ਬੁੱਧੀ ਪ੍ਰਾਪਤ ਹੁੰਦੀ ਹੈ। ਅਥਵਾ ਅਚਰ ਚਰੈ, ਅਚਰ ਵਸਤੂ ਕੀ ਹੈ? ਜਿਹੜੇ ਵਿਸ਼ੇ ਨੇ ਇਹਨਾਂ ਨੂੰ ਵੀ ਅਭਾਵ ਕਰਨਾ ਬਹੁਤ ਔਖਾ ਹੈ। ਜਿਹੜਾ ਆਪਣੀਆਂ ਇੰਦਰੀਆਂ ਨੂੰ ਜਿਹੜੇ ਵਿਸ਼ੇ ਨੇ ਨਾ ਖਾਧੇ ਜਾਣ ਵਾਲੇ ਜਿਹੜੇ ਵਿਸ਼ੇ ਨੇ ਇਹਨਾਂ ਨੂੰ ਖਾ ਲੈਂਦਾ, ਇਹਨਾਂ ਵਿਸ਼ਿਆਂ ਨੂੰ ਤਿਆਗ ਦਿੰਦਾ, ਉਹਨੂੰ ਅਸਲੀ ਜਿਹੜੀ ਰੂਹਾਨੀ ਸਿੱਧੀ ਰੂਹਾਨੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਉਸ ਰੂਹਾਨੀ ਸ਼ਕਤੀ ਤੋਂ ਬਾਅਦ ਅੱਗੇ ਗਿਆਨ ਵਾਲੀ ਬੁੱਧੀ ਤੇ ਵਾਹਿਗੁਰੂ ਦੇ ਪਿਆਰ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕੱਟ ਆ ਜਾਏ। ਲੋ ਹਜ਼ੂਰ ਕਹਿੰਦੇ ਨੇ ਜਦੋਂ ਪ੍ਰੇਮ ਦੇ ਤੀਰ ਪ੍ਰੇਮ ਦੀਆਂ ਕਾਨੀਆਂ ਸਾਡੇ ਤਨ ਵਿੱਚ ਲੱਗਦੀਆਂ ਨੇ ਤਾਂ ਭ੍ਰਮ ਕੱਟਿਆ ਜਾਈ ਤੇ ਫਿਰ ਇਹ ਪਰਮ ਪਾਈ ਕੱਟਿਆ ਜਾਂਦਾ। ਮਾਧਵੇ ਕਿਆ ਕਹੀਆ ਭ੍ਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਅਸੀਂ ਸਰੀਰ ਨੂੰ ਸੱਚਾ ਮੰਨੀ ਬੈਠੇ ਹਾਂ, ਸੰਸਾਰ ਨੂੰ ਸੱਚਾ ਮੰਨੀ ਬੈਠੇ ਹਾਂ, ਪਰ ਜਦੋਂ ਸਤਿਗੁਰੂ ਪ੍ਰੇਮ ਦੇ ਤੀਰ ਸਾਡੇ ਤਨ ਵਿੱਚ ਮਾਰਦੇ ਹਨ ਤਾਂ ਇਹ ਭਰਮ ਕੱਟਿਆ ਜਾਂਦਾ। ਫਿਰ ਪਤਾ ਲੱਗਦਾ ਵੀ ਇਹ ਸੰਸਾਰ ਵੀ ਝੂਠਾ ਹੈ ਤੇ ਸਰੀਰ ਵੀ ਸਾਡਾ ਖਿਨ ਪੰਗਰ ਹੈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਗੁਰਮਤ ਰਾਮ ਨਾਮ ਪ੍ਰਗਾਸ ਹੋ ਸਦਾ ਰਹੋ ਸਰਨਾਈ ਰਹਾਓ। ਐ ਮੇਰੇ ਗੋਬਿੰਦ ਜੀ, ਐ ਮੇਰੇ ਵਾਹਿਗੁਰੂ ਜੀ, ਤੁਸੀਂ ਆਪਣੇ ਦਾਸ ਨੂੰ ਇਹ ਨਾਮ ਦੀ ਵਡਿਆਈ ਦੇਵੋ, ਗੁਰਮਤ ਰਾਮ ਨਾਮ ਪ੍ਰਗਾਸੋ। ਗੁਰਮਤ ਦੁਆਰਾ ਐਵੇਂ ਨਹੀਂ, ਗੁਰਮਤ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਮੇਰੇ ਅੰਦਰੋਂ ਪ੍ਰਗਟ ਕਰ ਦਿਓ। ਸਦਾ ਰਹੋ ਸਰਨਾਈ ਤੇ ਹਮੇਸ਼ਾ ਲਈ ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ ਰਵਾਂ, ਇਹ ਮੇਰੇ ਤੇ ਮਿਹਰ ਕਰ ਦਿਓ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਸਤਿਗੁਰੂ ਕਹਿੰਦੇ ਨੇ ਐ ਮੂਰਖ ਮਨਾ, ਤੂੰ ਇਸ ਗੱਲ ਨੂੰ ਚੇਤੇ ਰੱਖ, ਕਿਹੜੀ ਗੱਲ ਨੂੰ? ਇਹੋ ਸੰਸਾਰ ਸਭ ਆਵਣ ਜਾਣਾ, ਇਹ ਸਾਰਾ ਸੰਸਾਰ ਹੀ ਆਉਣ ਜਾਣ ਵਾਲਾ ਹੈ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਇਸ ਗੱਲ ਨੂੰ ਚੇਤੇ ਰੱਖ ਵੀ ਇਹ ਸੰਸਾਰ ਸਾਰਾ ਆਉਣ ਜਾਣ ਵਾਲਾ ਹੈ। ਅਜਾਣਾ, ਤੂੰ ਕਿਉਂ ਜਾਣ ਬੁੱਝ ਕੇ ਅਣਜਾਣ ਬਣਿਆ ਹੋਇਆ, ਕਿਉਂ ਮੂਰਖ ਬਣਿਆ ਹੋਇਆ? ਤੂੰ ਇਸ ਗੱਲ ਨੂੰ ਚੇਤੇ ਰੱਖ ਵੀ ਇਹ ਸੰਸਾਰ ਤੇ ਨਾਸਵੰਤ ਹੈ। ਹਰ ਜੀਓ ਕਿਰਪਾ ਕਰੋ, ਗੁਰ ਮਿਲਹੋ ਤਾਂ ਹਰ ਨਾਮ ਸਮਾਣਾ। ਤੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਪੂਰੇ ਗੁਰੂ ਦੇ ਨਾਲ ਮੇਲ ਦੇਵੋ ਤਾਂ ਹਰ ਨਾਮ ਸਮਾਣਾ, ਤਾਂ ਹੀ ਆਪ ਜੀ ਦਾ ਪਵਿੱਤਰ ਨਾਮ ਮੇਰੇ ਹਿਰਦੇ ਵਿੱਚ ਵੱਸ ਸਕਦਾ ਹੈ। ਤਾਂ ਹਰ ਨਾਮ ਸਮਾਣਾ ਅਥਵਾ ਤਾਂ ਹੀ ਮੇਰਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਸਕਦਾ ਹੈ। ਤੁਸੀਂ ਕਿਰਪਾ ਕਰੋ, ਗੁਰੂ ਦੇ ਨਾਲ ਮੇਲ ਕਰਵਾ ਦਿਓ, ਪੂਰਾ ਗੁਰੂ ਮੇਲ ਦੇਵੋ। ਜਦੋਂ ਪੂਰਾ ਗੁਰੂ ਮਿਲੇਗਾ ਤਾਂ ਹੀ ਮੇਰਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਸਕਦਾ ਹੈ, ਲੀਨ ਹੋ ਸਕਦਾ ਹੈ। ਜਿਸ ਕੀ ਵਾਤ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ। ਇਹ ਨਾਮ ਰੂਪੀ ਵਸਤੂ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ, ਉਹੀ ਇਸ ਦੀ ਕਦਰੋ ਕੀਮਤ ਨੂੰ ਤੇ ਇਹਦੀ ਦੇਣ ਦੀ ਤਰਕੀਬ ਨੂੰ ਜਾਣਦਾ, ਕਿਉਂਕਿ ਨਾਮ ਰੂਪ ਵਸਤੂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ। ਜਿਹਦੀ ਇਹ ਵਸਤੂ ਹੈ, ਉਹੀ ਇਸ ਦੀ ਕਦਰੋ ਕੀਮਤ ਨੂੰ ਜਾਣਦਾ, ਜਿਸ ਨੂੰ ਦੇ ਸੋ ਪਾਏ ਤੇ ਜਿਸ ਨੂੰ ਉਹ ਮਾਲਕ ਦਿੰਦਾ ਹੈ, ਉਸੇ ਨੂੰ ਇਹ ਦਾਤ ਪਾਏ ਪ੍ਰਾਪਤ ਹੁੰਦੀ ਹੈ। ਵਸਤ ਅਨੂਪ ਅਤਿ ਅਗਮ ਅਗੋਚਰ, ਗੁਰਪੂਰਾ ਅਲਖ ਲਖਾਏ। ਇਹ ਨਾਮ ਰੂਪੀ ਵਸਤੂ ਬੜੀ ਹੀ ਬੇਮਿਸਾਲ ਹੈ, ਬੜੀ ਸੁੰਦਰ ਹੈ। ਅਤ ਅਗਮ ਅਗੋਚਰ, ਅਤਸ਼ਾ ਕਰਕੇ ਮਨ ਦੀ ਗਮਤਾ ਤੋਂ ਪਰੇ ਤੇ ਇੰਦਰੀਆਂ ਤੋਂ ਵੀ ਪਰੇ ਬੜੀ ਦੂਰ ਹੈ। ਗੁਰਪੂਰਾ ਅਲਖ ਲਖਾਏ, ਪੂਰਾ ਗੁਰੂ ਹੀ ਉਸ ਅਲਖ ਨਾਮ ਦੀ ਵਸਤੂ ਨੂੰ ਲਖਾਏ ਜਣਾਉਂਦਾ ਹੈ। ਪੂਰਾ ਗੁਰੂ ਹੀ ਉਸ ਅਲਖ ਵਸਤੂ ਨਾਮ ਦੀ ਸੋਝੀ ਬਖਸ਼ਿਸ਼ ਕਰਦਾ ਹੈ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਿਠਿਆਈ। ਜਿਸਨੇ ਨਾਮ ਰੂਪੀ ਵਸਤੂ ਚੱਖੀ ਹੈ, ਉਹਦੇ ਸਵਾਦ ਨੂੰ ਉਹਦੇ ਰਸ ਨੂੰ ਉਹੀ ਜਾਣ ਸਕਦਾ ਹੈ। ਗੂੰਗੇ ਕੀ ਮਠਿਆਈ, ਉਹ ਸਵਾਦ ਗੂੰਗੇ ਦੀ ਮਠਿਆਈ ਵਰਗਾ ਹੈ। ਜਿਵੇਂ ਤੁਸੀਂ ਕਿਸੇ ਗੂੰਗੇ ਨੂੰ ਮਠਿਆਈ ਖਵਾ ਦਿਓ, ਉਹ ਬੋਲ ਕੇ ਤਾਂ ਦੱਸ ਨਹੀਂ ਸਕਦਾ, ਪਰ ਜਦੋਂ ਉਹ ਪਚਾਕੀ ਮਾਰਦਾ ਤੇ ਛਾਲਾਂ ਮਾਰਦਾ ਖੁਸ਼ ਹੁੰਦਾ ਹੈ, ਫਿਰ ਪਤਾ ਲੱਗ ਜਾਂਦਾ ਵੀ ਹਾਂ ਇਸ ਨੂੰ ਬਹੁਤ ਸਵਾਦ ਲੱਗੀ ਹੈ। ਇਸੇ ਤਰ੍ਹਾਂ ਜਿਹੜੀ ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਉਹ ਵੀ ਗੂੰਗੇ ਦੀ ਮਠਿਆਈ ਵਾਲੀ ਗੱਲ ਬਣ ਜਾਂਦੀ। ਜੇ ਕੋਈ ਉਹਨਾਂ ਨੂੰ ਪੁੱਛੇ ਵੀ ਦੱਸੋ ਤੁਹਾਨੂੰ ਇਹ ਕਿਹੋ ਜਿਹਾ ਨਾਮ ਦਾ ਰਸ ਆਇਆ ਹੈ, ਉਹ ਕੁਝ ਵੀ ਨਹੀਂ ਦੱਸ ਸਕਦੇ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਉਹ ਬਸ ਖੁਸ਼ੀ ਵਿੱਚ ਹੀ ਝੂਮਦੇ ਰਹਿੰਦੇ ਨੇ। ਜਿਵੇਂ ਬਾਬਾ ਫਰੀਦ ਜੀ ਦੇ ਕੋਲੋਂ ਮਾਤਾ ਨੇ ਪੁੱਛਿਆ ਸੀ ਕਿ ਹੇ ਪੁੱਤਰ ਤੂੰ ਪਹਿਲਾਂ ਮਿੱਠੀਆਂ ਚੀਜ਼ਾਂ ਦਾ ਬੜਾ ਸ਼ੌਕੀਨ ਸੀ, ਬੱਚੇ ਮਿੱਠਾ ਖਾ ਕੇ ਬੜਾ ਖੁਸ਼ ਹੁੰਦੇ ਨੇ, ਤੇ ਹੁਣ ਦੱਸ ਤੈਨੂੰ ਉਹ ਨਾਮ ਰੂਪੀ ਵਸਤੂ ਚੰਗੀ ਲੱਗਦੀ ਹੈ ਜਾਂ ਤੈਨੂੰ ਇਹ ਜਿਹੜੀ ਇਹ ਆ ਵਸਤੂਆਂ ਹੋਰ ਪਈਆਂ ਨੇ ਮਿੱਠੀਆਂ ਛਾਇਆਂ ਨੇ ਇਹ ਤੈਨੂੰ ਅੱਛੀਆਂ ਲੱਗਦੀਆਂ ਨੇ? ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਇਹ ਬਚਨ ਕਹੇ ਸਨ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਭਾਵੇਂ ਸ਼ੱਕਰ ਖੰਡ ਮਿਸ਼ਰੀ ਆਦਿਕ ਸਾਰੇ ਪਦਾਰਥ ਮਿੱਠੇ ਨੇ ਪਰ ਇਹ ਉਸ ਵਾਹਿਗੁਰੂ ਦੇ ਨਾਮ ਰਸਤੇ ਬਰਾਬਰ ਨਹੀਂ ਪਹੁੰਚ ਸਕਦੇ, ਐਸੀ ਉਹ ਅਵਸਥਾ ਹੈ। ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰੱਖੈ ਲੁਕਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਨਾਮ ਇੱਕ ਰਤਨ ਹੈ। ਰਤਨ ਬੜੇ ਕੀਮਤੀ ਹੁੰਦੇ ਨੇ। ਇਹ ਜਿਹੜਾ ਨਾਮ ਰੂਪੀ ਰਤਨ ਹੈ ਇਹ ਲੁਕਾਇਆ ਹੋਇਆ ਵੀ ਕਿਸੇ ਦਾ ਲੁਕਾਇਆ ਹੋਇਆ ਵੀ ਲੁਕ ਨਹੀਂ ਸਕਦਾ। ਜੇ ਕੋ ਰੱਖਿਆ ਲੁਕਾਈ ਜੇ ਨਾਮ ਰੂਪੀ ਰਤਨ ਨੂੰ ਕੋਈ ਲੁਕਾ ਕੇ ਛੁਪਾ ਕੇ ਰੱਖਣਾ ਚਾਹੇ ਤਾਂ ਉਹ ਕਦੇ ਲੁਕਿਆ ਨਹੀਂ ਰਹਿ ਸਕਦਾ, ਕਿਉਂਕਿ ਰਤਨ ਦੇ ਵਿੱਚ ਪ੍ਰਕਾਸ਼ ਹੁੰਦਾ, ਰਤਨ ਦੇ ਵਿੱਚ ਚਮਕ ਹੁੰਦੀ ਹੈ। ਉਸ ਰਤਨ ਦੇ ਵਿੱਚ ਇਹ ਅਮੋਲਕ ਗੁਣ ਹੁੰਦੇ ਨੇ, ਉਹ ਰਤਨ ਲੁਕਾਇਆ ਲੁਕ ਨਹੀਂ ਸਕਦਾ। ਤੇ ਬਲ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਤਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣੇ। ਜੇ ਕੋਈ ਤਨ ਧਰਤੀ ਵਿੱਚ ਵੀ ਦੱਬ ਦੇਵੇ ਪਰ ਉਹਦੇ ਮੱਥੇ ਤੇ ਜਿਹੜਾ ਨੂਰ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਉਹ ਤੋਂ ਸਾਰੇ ਅੰਦਾਜ਼ਾ ਲਾ ਹੀ ਲੈਂਦੇ ਨੇ ਵੀ ਇਹਦੇ ਕੋਲੇ ਕੋਈ ਬਹੁਤ ਤਨ ਹੈ, ਇਹਦੇ ਕੋਲੇ ਕੀਮਤੀ ਵਸਤੂ ਹੈ। ਇਸੇ ਤਰ੍ਹਾਂ ਦੂਜਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ ਹੈ, ਜਾਏ ਲਹਿ ਗੁੜ ਕੀੜੀਆਂ ਰੱਖੇ ਰੱਖਣ ਹਾਰ ਲੁਕਾਈ। ਜਿਵੇਂ ਕੀੜੇ ਗੁੜ ਨੂੰ ਜਿੰਨਾ ਕੋਈ ਮਰਜ਼ੀ ਕੁਛ ਛੁਪਾ ਕੇ ਰੱਖ ਦੇਵੋ ਤੇ ਕੀੜੇ ਲੱਭ ਹੀ ਲੈਂਦੇ ਨੇ, ਕਿਉਂਕਿ ਜਿੱਥੇ ਮਿੱਠਾ ਹੁੰਦਾ ਉੱਥੇ ਕੀੜੇ ਆ ਹੀ ਜਾਂਦੇ ਨੇ, ਕੀੜੀਆਂ ਵੀ ਆ ਜਾਂਦੀਆਂ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਰੂਪੀ ਰਤਨ ਜੇ ਕੋਈ ਉਸਨੂੰ ਲੁਕਾ ਕੇ ਵੀ ਰੱਖੇ ਤਾਂ ਵੀ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ। ਜਿਹੜੇ ਜਗਿਆਸੂ ਨੇ ਤੇ ਜਿਹੜੇ ਨਾਮ ਦੀ ਪ੍ਰਾਪਤੀ ਵਾਲੇ ਨਾਮ ਰਸੀਆਂ ਮਹਾਂਪੁਰਖਾਂ ਦੇ ਕੋਲ ਆਪਣੇ ਆਪ ਹੀ ਪਹੁੰਚ ਜਾਂਦੇ ਹਨ। ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ। ਹੇ ਵਾਹਿਗੁਰੂ ਸਭ ਕੁਛ ਤੇਰਾ ਹੈ, ਤੂੰ ਅੰਤਰ ਜਾਮੀ, ਤੂੰ ਅੰਦਰ ਦਾ ਪ੍ਰੇਰਕ ਹੈ, ਤੂੰ ਅੰਦਰ ਦਾ ਜਾਣਨ ਹਾਰ ਵੀ ਹੈ, ਤੂੰ ਸਭਨਾ ਕਾ ਪ੍ਰਭ ਸੋਈ। ਹੇ ਵਾਹਿਗੁਰੂ ਤੂੰ ਸਾਰਿਆਂ ਦਾ ਮਾਲਕ ਵੀ ਹੈ, ਤੂੰ ਸਭਨਾ ਕਾ ਪ੍ਰਭ ਸੋਈ। ਹੇ ਵਾਹਿਗੁਰੂ ਤੂੰ ਸਾਰਿਆਂ ਦਾ ਮਾਲਕ ਵੀ ਹੈ ਤੇ ਸੋਈ। ਹੇ ਵਾਹਿਗੁਰੂ ਤੂੰ ਸਾਰਿਆਂ ਦੀ ਕਣਸੋ ਖਬਰਸਾਰ ਵੀ ਲੈਣਾ ਹੈ। ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜਿਸਨੂੰ ਤੁਸੀਂ ਇਹ ਦਾਤ ਬਖਸ਼ਿਸ਼ ਕਰਦੇ ਹੋ, ਇਹ ਨਾਮ ਦੀ ਦਾਤ, ਸੋ ਪਾਏ ਉਹੀ ਇਸ ਨੂੰ ਪ੍ਰਾਪਤ ਕਰ ਸਕਦਾ, ਜਨ ਨਾਨਕ ਅਵਰ ਨਾ ਕੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਤੇਰੀ ਕਿਰਪਾ ਤੋਂ ਬਿਨਾਂ ਅਵਰ ਨਾ ਕੋਈ, ਹੋਰ ਕੋਈ ਇਹ ਦਾਤ ਨਾ ਕੋਈ ਦੇ ਸਕਦਾ ਨਾ ਹੀ ਕੋਈ ਕਿਸੇ ਤੋਂ ਲੈ ਸਕਦਾ। ਇਹ ਦਾਤ ਤੇਰੇ ਆਪਣੇ ਹੱਥ ਵਿੱਚ ਹੈ, ਜਿਸ ਨੂੰ ਤੂੰ ਇਹ ਦਾਤ ਬਖਸ਼ਿਸ਼ ਕਰੇ ਉਹੀ ਪ੍ਰਾਪਤ ਕਰਦਾ ਹੈ, ਜਨ ਨਾਨਕ ਅਵਰ ਨਾ ਕੋਈ। ਸਤਿਗੁਰੂ ਫਰਮਾਉਂਦੇ ਹਨ ਤੇਰੇ ਬਿਨਾਂ ਹੋਰ ਕੋਈ ਇਹ ਦਾਤ ਬਖਸ਼ਣ ਵਾਲਾ ਹੀ ਨਹੀਂ ਹੈ, ਇਹ ਨਾਮ ਦੀ ਦਾਤ ਸਿਰਫ ਤੇਰੇ ਕੋਲ ਹੈ ਤੇ ਤੂੰ ਹੀ ਇਸ ਨੂੰ ਦੇਣਾ ਤੇ ਜਿਸ ਨੂੰ ਦੇਵੇਂ ਉਸੇ ਨੂੰ ਇਹ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜੋ ਸੋਠ ਰਾਗ ਦੇ ਵਿੱਚ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਉਹਨਾਂ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ ਤੇ ਆਪਾਂ ਇਸ ਵਿਚਾਰ ਨੂੰ ਸੁਣਿਆ ਹੈ, ਇਹਨੂੰ ਆਪਣੇ ਜੇਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭ ਕੁਛ ਤੇਰਾ, ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਏ। ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।